मेर करो त्रंत मोह जाहे। गरीब निवाज ना दूसर तो सो, सिमो हमरी प्रभिया ना पुलन हार कहूं को मोसो। सेव करी तुमरी तन के सब ही गृह देखियत दर्ब परोसो। या कल मैं सब काल किरपान के पारी पूजान को पारी परोसो। कहां तुष प्रभु बुद्ध हमारी वर्ण सक महिमा जो तिहारी। हम ना सकत कर सिफत तुमारी। आप ले हो तुम कथा सुधारी। मूक उतर शास्त्र खाट पेंग गरन चढ़ जाए। अंध लख बदरो सुन जो काल कृपा कराए। अंध लख बदरो सुन जो काल कृपा कराए। सतनाम श्री वाहे गुरु साहिब जियो। तनासरे महला पंजवा कर पहला चौपदे एक ओंकार सतगुर प्रसाद। पाव खंडन दुख पंजन स्वामी भक्त वशल निरंकारे। कोट पराद मिटे खैन पीतर जा गुरमुख नाम समारे। पाव खंडन दुख पंजन स्वामी भगत वशल निरंकारे। कोट पराद मिटे खेन पीतर जा गुरमुख नाम समारे। मेरा मन लगा है राम प्यारे। दीन दयाल करी प्रभु कृपा, वस कीने पांच दूतारे रहाओ। तीरा थान सुहावा रूप सुहावा, तेरे भगत सुहें दरबारे। सर्व जियां के दाते स्वामी, कर कृपा लिहो उबारे। तेरा वर्ण ना जापै रूप ना लखिया, तेरी कुदरत कौन बिचारे। जल थल महियल रविया सरबठाई, अगम रूप गिर तारे। कीरत करह सगल जन तेरी, तू अविनाशी पुरख मुरारे। ज्यों पावै त्यों रख हो स्वामी, जन नानक शरण दुआरे। कीरत करह सगल जन तेरी, तू अविनाशी पुरख मुरारे। ज्यों पावै त्यों रख हो स्वामी, जन नानक शरण दुआरे। पाव खंडन दुख भंजन स्वामी, भगत वशल निरंकारे। वाहिगुरु जी का खालसा, वाहिगुरु जी की फतेह। परम सम्मान योग गुरु खालसा सतसंग जियो, आप संगतां वडभागी हो जिन्हां नूं सतसंगत करन दा सुपाग प्राप्त हो रहा है। आप संगतां ने सतगुरु दी पावन अमृत रूप बाणी दा कीर्तन सरवण कीता है। हुण आप संगतां पावन गुरबाणी दी कथा विचार सरवण कर रहे हो। चल रही लड़ीवार कथा राग तनासरी अंदर है। पिछे चौथे पातशाह सोढ़ी सुल्तान धन गुरु रामदास महाराज दे पवित्र शब्दां दी कथा संपूर्ण हुई है। हुण अगे पंचम पातशाह शहीदां दे सरताज शांति दे सोमे बाणी के बोहित महान परोपकारी सतगुरु दे पावन शब्दां दी कथा आरंभ हो रही है। पंचम पातशाह गुरु अर्जन देव महाराज दे बारे मथुरा पट जी ने दो बहुत सुंदर पंक्तियां लिखियां हन। तारण गगन नव खंड मैं हैं, जोत स्वरूपी रहे ओ पर, पण मथुरा कछ भेद नहीं, गुर अर्जन प्रतख हर। ऐ दुनिया दे लोगो, जे किसे ने उस परमात्मा नूं, उस अकाल पुरख वाहिगुरु नूं नहीं वेखिया, आओ मैं तुहानूं उस परमात्मा दे दर्शन करवा सकदा हाँ। ओ किहड़ा परमात्मा है, किहड़ा अकाल पुरख है, किहड़ा रब है, तां मथुरा पट ने इह गल आख दित्ती। पण मथुरा कछ भेद नहीं, गुर अर्जन प्रतख हर। इस दे विच राई जिन्ना भी कोई फर्क ना समझो, धन गुरु अर्जन देव महाराज सच्चे पातशाह साक्षात उस वाहिगुरु परमेश्वर दा स्वरूप हन। धन गुरु अर्जन देव महाराज सच्चे पातशाह ਰਾਗ ਤਨਾਸਰੀ ਵਿੱਚ ਕਰ ਪਹਿਲਾ ਪਹਿਲੇ ਕਰ ਸੁਰਤਾਲ ਦੇ ਅੰਦਰ ਚੌਪ ਦੇ ਚਾਰ ਚਾਰ ਪੌੜੀਆਂ ਵਾਲੇ ਸ਼ਬਦ ਉਚਾਰਨ ਕਰ ਰਹੇ ਹਨ। ਆਰੰਭ ਦੇ ਵਿੱਚ ਵਸਤੂ ਨਿਰਦੇਸ਼ ਰੂਪ ਮੰਗਲ ਕੀਤਾ ਹੈ, ਇੱਕ ਓਅੰਕਾਰ ਸਤਿਗੁਰ ਪ੍ਰਸਾਦ ਉਹ ਅਕਾਲ ਪੁਰਖ ਵਾਹਿਗੁਰੂ ਇੱਕ ਅਦਵੈਤ ਸਰੂਪ ਹੈ, ਓਅੰਕਾਰ ਸਾਰਿਆਂ ਦਾ ਪ੍ਰਕਾਸ਼ਕ ਸਤ ਨਾਸ ਤੋਂ ਰਹਿਤ ਅਤੇ ਗੁਰਪ੍ਰਸਾਦ ਗੁਰੂ ਦੀ ਕਿਰਪਾ ਨਾਲ ਮਿਲਦਾ ਹੈ। ਹੁਣ ਧੰਨ ਗੁਰੂ ਅਰਜਨ ਦੇਵ ਮਹਾਰਾਜ ਦੇ ਚਰਨਾਂ ਦੇ ਵਿੱਚ ਗੁਰਸਿੱਖਾਂ ਨੇ ਬੇਨਤੀ ਕੀਤੀ, ਹੇ ਗਰੀਬਨ ਵਾਜ ਸਤਿਗੁਰੂ ਜੀ, ਆਪ ਕਿਰਪਾ ਕਰਕੇ ਇਹ ਦੱਸੋ, ਅਸੀਂ ਯਤਨ ਕਰਦੇ ਹਾਂ, ਸਾਡਾ ਮਨ ਉਸ ਅਕਾਲ ਪੁਰਖ ਵਾਹਿਗੁਰੂ ਦੇ ਨਾਲ ਜੁੜ ਜਾਵੇ, ਪਰ ਇਹ ਮਨ ਉਸ ਪਾਸੇ ਜੁੜਦਾ ਨਹੀਂ ਹੈ, ਇਹਦਾ ਕੀ ਕਾਰਨ? ਤਾਂ ਗੁਰੂ ਅਰਜਨ ਦੇਵ ਮਹਾਰਾਜ ਸੱਚੇ ਪਾਤਸ਼ਾਹ ਨੇ ਇਹਦਾ ਕਾਰਨ ਇਹ ਦੱਸਿਆ ਹੈ, ਤੁਹਾਡੇ ਅੰਦਰ ਪੰਜ ਵਿਕਾਰ ਨੇ, ਕਾਮ ਕ੍ਰੋਧ ਲੋਭ ਮੋਹ ਹੰਕਾਰ, ਇਹ ਤੁਹਾਡੇ ਦੁਸ਼ਮਣ ਨੇ। ਜਿੰਨਾ ਚਿਰ ਤੱਕ ਇਹ ਵਿਕਾਰ ਤੁਹਾਡੇ ਅੰਦਰ ਹਨ, ਉਹਨਾਂ ਚਿਰ ਤੱਕ ਤੁਹਾਡਾ ਵਾਹਿਗੁਰੂ ਦੇ ਨਾਲ ਕਦੇ ਵੀ ਮਨ ਨਹੀਂ ਜੁੜ ਸਕਦਾ। ਭਗਤ ਕਬੀਰ ਜੀ ਦਾ ਕਥਨ ਹੈ, ਕਹਿਤ ਕਬੀਰ ਪੰਚ ਜੋ ਚੂਰੇ, ਤਿੰਨ ਤੇ ਨਾਹੀਂ ਪਰਮ ਪਦ ਦੂਰੇ। ਜਿਹੜਾ ਮਨੁੱਖ ਇਹਨਾਂ ਪੰਜਾਂ ਨੂੰ ਚੱਕਣਾ ਚੂਰ ਕਰ ਦੇਵੇ, ਇਹਨਾਂ ਪੰਜਾਂ ਵਿਕਾਰਾਂ ਦੇ ਬਲ ਨੂੰ, ਇਹਨਾਂ ਦੇ ਜ਼ੋਰ ਨੂੰ ਨਸ਼ਟ ਕਰ ਦੇਵੇ, ਉਹੀ ਉਸ ਪਰਮਾਤਮਾ ਨੂੰ ਮਿਲ ਸਕਦਾ ਹੈ। ਜਦੋਂ ਆਪਾਂ ਵਿਚਾਰ ਕੇ ਦੇਖਦੇ ਹਾਂ ਸਾਡੇ ਅੰਦਰ ਕਿਹਦੇ ਕਾਮ ਗੱਜ ਰਿਹਾ ਹੈ, ਕਿਧਰੇ ਕ੍ਰੋਧ ਲਲਕਾਰੇ ਮਾਰ ਰਿਹਾ ਹੈ, ਕਿਧਰੇ ਲੋਭ ਉਹ ਫੁੰਕਾਰੇ ਮਾਰਦਾ ਹੈ, ਕਿਧਰੇ ਮੋਹ ਉਹ ਸਾਨੂੰ ਮੂਰਛਿਤ ਕਰ ਰਿਹਾ ਹੈ, ਕਿਧਰੇ ਹੰਕਾਰ ਉਹ ਸਾਨੂੰ ਡਰਾ ਰਿਹਾ ਹੈ। ਤੁਸੀਂ ਕਦੇ ਵੀ ਆਪਣੇ ਮਨ ਵਿੱਚ ਵਿਚਾਰ ਕਰਕੇ ਦੇਖੋ, ਤੁਹਾਡੇ ਅੰਦਰ ਕਿਸੇ ਨਾ ਕਿਸੇ ਵਿਕਾਰ ਦਾ ਫੁਰਨਾ ਜ਼ਰੂਰ ਹੋਵੇਗਾ। ਕਲਗੀਧਰ ਪਾਤਸ਼ਾਹ ਨੇ ਵੀ ਬਹੁਤ ਸੁੰਦਰ ਲਿਖਿਆ ਹੈ, ਕਾਮ ਕ੍ਰੋਧ ਹੰਕਾਰ ਲੋਭ ਹਠ ਮੋਹ ਨਾ ਮਨ ਸਿਉਂ ਲਿਆਵੈ, ਤਵ ਹੀ ਆਤਮ ਤਤ ਕੋ ਦਰਸੈ ਪਰਮ ਪੁਰਖ ਕੈ ਪਾਵੈ। ਜਿਹੜਾ ਮਨੁੱਖ ਕਾਮ ਕ੍ਰੋਧ ਹੰਕਾਰ ਲੋਭ ਅਤੇ ਹਠ ਨੂੰ ਦੂਰ ਕਰ ਦੇਵੇ, ਆਪਣੇ ਅੰਦਰੋਂ ਬਾਹਰ ਕੱਢ ਦੇਵੇ, ਉਹਦੇ ਅੰਦਰ ਹੀ ਪਰਮਾਤਮਾ ਆ ਸਕਦਾ ਹੈ। ਜਿੰਨਾ ਚਿਰ ਤੱਕ ਸਾਡਾ ਮਨ ਵਿਕਾਰਾਂ ਦੇ ਵਿੱਚ ਘਿਰਿਆ ਹੋਇਆ, ਉਨਾ ਚਿਰ ਪਰਮਾਤਮਾ ਨੂੰ ਨਹੀਂ ਮਿਲ ਸਕਦਾ। ਸ਼ਮਸ਼ ਤਬਰੇਜ਼ ਇੱਕ ਮਹਾਨ ਸੂਫੀ ਸੰਤ ਹੋਇਆ, ਉਹਨੇ ਆਪਣੀ ਜੀਵਨ ਕਥਾ ਦੇ ਵਿੱਚ ਬਹੁਤ ਸੁੰਦਰ ਲਿਖਿਆ ਹੈ। ਇੱਕ ਵਾਰ ਸ਼ਮਸ਼ ਤਬਰੇਜ਼ ਨੇ ਉਸ ਖੁਦਾ ਅੱਲਾ ਤਾਲਾ ਦੇ ਚਰਨਾਂ ਵਿੱਚ ਪ੍ਰਾਰਥਨਾ ਕੀਤੀ, ਦਿਨ ਰਾਤ ਉਹਦੇ ਚਰਨਾਂ ਵਿੱਚ ਬੇਨਤੀਆਂ ਕਰਦਾ ਰਿਹਾ, ਹੇ ਅਕਾਲ ਪੁਰਖ ਵਾਹਿਗੁਰੂ, ਹੇ ਅੱਲਾ ਤਾਲਾ, ਤੂੰ ਕਦੋਂ ਮੈਨੂੰ ਦਰਸ਼ਨ ਦੇਵੇਂਗਾ? ਜਦੋਂ ਉਹਦੀ ਭਗਤੀ ਸੰਪੂਰਨ ਹੋਈ ਤਾਂ ਅਕਾਲ ਪੁਰਖ ਵਾਹਿਗੁਰੂ ਪਰਮੇਸ਼ਰ ਨੇ ਆਕਾਸ਼ ਬਾਣੀ ਕੀਤੀ, ਕਹਿਣ ਲੱਗਾ, ਹੇ ਸ਼ਮਸ਼ ਤਬਰੇਜ਼, ਜੇ ਤੂੰ ਮੈਨੂੰ ਆਪਣੇ ਪਾਸ ਬੁਲਾਉਣਾ ਚਾਹੁੰਦਾ, ਤੂੰ ਆਪਣੇ ਅੰਦਰ ਦੀ ਸਫਾਈ ਕਰ, ਆਪਣੇ ਅੰਦਰ ਜਿਹੜੇ ਚੋਰ ਲੁਕੇ ਹੋਏ ਨੇ, ਡਾਕੂ ਲੁਕੇ ਹੋਏ ਨੇ, ਉਹਨਾਂ ਨੂੰ ਬਾਹਰ ਕੱਢ। ਜਦੋਂ ਤੂੰ ਇਹਨਾਂ ਨੂੰ ਬਾਹਰ ਕੱਢ ਲਵੇਂਗਾ, ਮੈਂ ਆਪਣੇ ਆਪ ਹੀ ਤੇਰੇ ਪਾਸ ਆ ਜਾਵਾਂਗਾ। ਸ਼ਮਸ਼ ਤਬਰੇਜ਼ ਨੇ ਜਦੋਂ ਆਪਣੇ ਮਨ ਵਿੱਚ ਝਾਤ ਮਾਰੀ ਤਾਂ ਸੱਚਮੁੱਚ ਉੱਥੇ ਕਾਮ ਕ੍ਰੋਧ ਆਦਿਕ ਵਿਕਾਰਾਂ ਦਾ ਕਬਜ਼ਾ ਕੀਤਾ ਹੋਇਆ ਸੀ। ਤਾਂ ਉਸਨੇ ਪਹਿਲਾਂ ਕਾਮ ਨੂੰ ਜਾ ਕੇ ਆਖਿਆ, ਭਲਿਆ ਲੋਕਾ, ਇਸ ਘਰ ਦਾ ਮਾਲਕ ਉਹ ਖੁਦਾ, ਉਹ ਸੱਚਾ ਪਾਤਸ਼ਾਹ ਆ ਰਿਹਾ ਹੈ, ਤੁਸੀਂ ਇਹ ਘਰ ਖਾਲੀ ਕਰ ਦਿਓ। ਉਹ ਅੱਗੋਂ ਕਹਿਣ ਲੱਗਾ, ਨਹੀਂ, ਅਸੀਂ ਬੜੀ ਦੇਰ ਦੇ ਇੱਥੇ ਰਹਿੰਦੇ ਹਾਂ, ਅਸੀਂ ਨਹੀਂ ਇਹ ਘਰ ਛੱਡ ਕੇ ਜਾ ਸਕਦੇ। ਕ੍ਰੋਧ ਨੂੰ ਆਖਿਆ, ਭਲਿਆ ਲੋਕਾ ਤੂੰ ਬਾਹਰ ਨਿਕਲ। ਉਹ ਕਹਿਣ ਲੱਗਾ, ਤੂੰ ਕੌਣ ਹੁੰਦਾ ਮੈਨੂੰ ਬਾਹਰ ਕੱਢਣ ਵਾਲਾ? ਲੋਭ ਨੂੰ ਆਖਿਆ, ਗੱਲ ਕੀ ਕਿਸੇ ਨੇ ਵੀ ਇੱਕ ਨਾ ਮੰਨੀ। ਸ਼ਮਸ਼ ਤਬਰੇਜ਼ ਬੜਾ ਘਬਰਾਇਆ ਤਾਂ ਉਸਨੇ ਸੋਚਿਆ ਵੀ ਮੈਂ ਹੁਣ ਕਿਸ ਪਾਸ ਜਾ ਕੇ ਫਰਿਆਦ ਕਰਾਂ। ਤਾਂ ਉਸਨੇ ਉਸ ਅਕਾਲ ਪੁਰਖ ਵਾਹਿਗੁਰੂ ਦੇ ਚਰਨਾਂ ਵਿੱਚ ਹੀ ਅਰਦਾਸ ਕੀਤੀ ਕਿ ਇਹ ਵਾਹਿਗੁਰੂ ਜੀ, ਤੁਸੀਂ ਮਿਹਰ ਕਰੋ, ਇਹਨਾਂ ਵਿਕਾਰਾਂ ਨੂੰ ਤੁਸੀਂ ਹੀ ਬਾਹਰ ਕੱਢ ਸਕਦੇ ਹੋ, ਸਾਡੇ ਵਿੱਚ ਕੋਈ ਸਮਰੱਥਾ ਨਹੀਂ ਹੈ। ਅਤੇ ਵਾਹਿਗੁਰੂ ਨੇ ਮਿਹਰ ਕੀਤੀ, ਨਾਮ ਦੀ ਸਿਮਰਨ ਦੀ ਸ਼ਕਤੀ ਨਾਲ ਇਸਨੇ ਇਹਨਾਂ ਵਿਕਾਰਾਂ 'ਤੇ ਫਤਿਹ ਪ੍ਰਾਪਤ ਕੀਤੀ। ਧੰਨ ਗੁਰੂ ਅਰਜਨ ਦੇਵ ਮਹਾਰਾਜ ਸੱਚੇ ਪਾਤਸ਼ਾਹ ਨੇ ਇਹਨਾਂ ਵਿਕਾਰਾਂ ਤੋਂ ਬਚਣ ਦੇ ਲਈ ਸਾਨੂੰ ਇੱਕੋ ਇੱਕ ਇਹੀ ਤਰੀਕਾ ਦੱਸਿਆ ਹੈ। ਤੁਸੀਂ ਉਸ ਅਕਾਲ ਪੁਰਖ ਵਾਹਿਗੁਰੂ ਦੇ ਚਰਨਾਂ ਵਿੱਚ ਅਰਦਾਸ ਬੇਨਤੀ ਕਰਨੀ ਹੈ, ਰਾਖ ਪਿਤਾ ਪ੍ਰਭ ਮੇਰੇ, ਮੋਹੇ ਨਿਰਗੁਣ ਸਭ ਗੁਣ ਤੇਰੇ, ਹੇ ਪਿਤਾ ਪਰਮਾਤਮਾ, ਇਹਨਾਂ ਵਿਕਾਰਾਂ ਤੋਂ, ਇਹਨਾਂ ਚੋਰਾਂ ਤੋਂ, ਇਹਨਾਂ ਡਾਕੂਆਂ ਤੋਂ ਤੂੰ ਹੀ ਸਾਨੂੰ ਬਚਾ ਸਕਦਾ ਹੈ, ਕਿਰਪਾ ਕਰ ਤੂੰ ਸਾਨੂੰ ਇਹਨਾਂ ਤੋਂ ਬਚਾ। ਮੋਹੇ ਨਿਰਗੁਣ ਸਭ ਗੁਣ ਤੇਰੇ, ਅਸੀਂ ਤਾਂ ਨਿਰਗੁਣ ਯਾਰੇ ਹਾਂ, ਸਾਰੇ ਗੁਣ ਤੇਰੇ ਵਿੱਚ ਨੇ, ਤੂੰ ਕਿਰਪਾ ਕਰ ਸਾਨੂੰ ਚੰਗੇ ਗੁਣ, ਦੈਵੀ ਗੁਣ ਬਖਸ਼ਿਸ਼ ਕਰ, ਜਿਨ੍ਹਾਂ ਦੁਆਰਾ ਅਸੀਂ ਇਹਨਾਂ ਵਿਕਾਰਾਂ ਨੂੰ ਜਿੱਤ ਸਕੀਏ। ਪੰਚ ਬਖਾਦੀ ਏਕ ਗਰੀਬਾ, ਰੱਖ ਹੋ ਰੱਖਣ ਹਾਰੇ, ਖੇਦ ਕਰੇ ਔਰ ਬਹੁਤ ਸੰਤਾਵੈ, ਆਇਓ ਸਰਨ ਤੁਹਾਰੇ। ਹੇ ਵਾਹਿਗੁਰੂ ਜੀ, ਹੇ ਪਿਤਾ ਪਰਮਾਤਮਾ ਜੀ, ਮੈਂ ਇਕੱਲਾ ਹਾਂ, ਇਹ ਪੰਜ ਨੇ, ਮੇਰੀ ਇਹਨਾਂ ਦੇ ਸਾਹਮਣੇ ਕੋਈ ਵਾਹ ਪੇਸ਼ ਨਹੀਂ ਚੱਲਦੀ, ਆਪ ਜੀ ਕਿਰਪਾ ਕਰੋ, ਤੁਸੀਂ ਮੈਨੂੰ ਬਲ ਬਖਸ਼ੋ, ਮੈਨੂੰ ਸ਼ਕਤੀ ਦਿਓ ਤਾਂ ਕਿ ਮੈਂ ਇਹਨਾਂ ਦਾ ਮੁਕਾਬਲਾ ਕਰ ਸਕਾਂ। ਪੰਚ ਬਿਖਾਦੀ ਏਕ ਗਰੀਬਾ, ਰਾਖੋ ਰੱਖਣ ਹਾਰੇ, ਖੇਦ ਕਰਿਆ ਬਹੁਤ ਸੰਤਾਵਾ, ਆਓ ਸਰਨ ਤੁਹਾਰੇ। ਤਾਂ ਅੱਗੋਂ ਵਾਹਿਗੁਰੂ ਨੇ ਆਖਿਆ, ਤੂੰ ਕੋਈ ਆਪਣੇ ਆਪ ਯਤਨ ਕਰਕੇ ਵੇਖ ਲੈ, ਤਾਂ ਬੇਨਤੀ ਕਰਨੀ ਹੈ। ਕਰ ਕਰ ਹਾਰਿਓ ਅਨਕ ਬਹੁ ਪਾਂਤੀ, ਛੋਡਾ ਕਤਹੂੰ ਨਾਹੀਂ, ਏਕ ਬਾਤ ਸੁਣ ਤਾ ਕਿ ਓਟਾ, ਸਾਧ ਸੰਗ ਮਿਟ ਜਾਹੀ। ਮੈਂ ਯਤਨ ਕਰ ਕਰਕੇ ਹੰਭ ਗਿਆ ਹਾਂ, ਪਰ ਆਪਣੇ ਆਪ ਇਹਨਾਂ ਵਿਕਾਰਾਂ ਤੋਂ ਛੁੱਟਿਆ ਨਹੀਂ ਜਾ ਸਕਦਾ, ਇਸ ਲਈ ਤੁਸੀਂ ਕਿਰਪਾ ਕਰੋ। ਤਾਂ ਵਾਹਿਗੁਰੂ ਪਰਮੇਸ਼ਰ ਨੇ ਆਖਿਆ, ਜੇ ਤੂੰ ਇਹਨਾਂ ਵਿਕਾਰਾਂ 'ਤੇ ਫਤਿਹ ਪ੍ਰਾਪਤ ਕਰਨੀ ਹੈ, ਫਿਰ ਗੁਰੂ ਦੀ ਸ਼ਰਨ ਵਿੱਚ ਜਾਣਾ ਪਵੇਗਾ, ਸਾਧ ਸੰਗਤ ਵਿੱਚ ਜਾ ਕੇ, ਗੁਰੂ ਮਹਾਰਾਜ ਦੀ ਸ਼ਰਨ ਵਿੱਚ ਜਾ ਕੇ, ਬਾਣੀ ਦੀ ਓਟ ਲੈ ਕੇ, ਸ਼ਬਦ ਦੀ ਕਮਾਈ ਕਰਕੇ ਹੀ ਇਹਨਾਂ ਵਿਕਾਰਾਂ ਤੋਂ ਬਚਿਆ ਜਾ ਸਕਦਾ ਹੈ। ਜੀਤ ਲਏ ਓਏ ਮਹਾਂ ਬਿਖਾਦੀ, ਸਹਿਜ ਸੁਹੇਲੀ ਬਾਣੀ, ਕਹੁ ਨਾਨਕ ਮਨ ਪਿਆ ਪ੍ਰਗਾਸਾ ਪਾਇਆ ਪਦ ਨਿਰਬਾਣੀ। ਜਦੋਂ ਮਨੁੱਖ ਇਹਨਾਂ ਪੰਜਾਂ ਵਿਕਾਰਾਂ 'ਤੇ ਬਾਣੀ ਦੀ ਸ਼ਕਤੀ ਨਾਲ ਫਤਿਹ ਪ੍ਰਾਪਤ ਕਰ ਲੈਂਦਾ ਹੈ, ਫਿਰ ਮਨ ਦੇ ਵਿੱਚ ਦੈਵੀ ਗਿਆਨ ਦਾ ਪ੍ਰਕਾਸ਼ ਪ੍ਰਗਟ ਹੋ ਜਾਂਦਾ ਹੈ, ਅਤੇ ਫਿਰ ਅਸਲੀ ਜਿਹੜੀ ਪਰਮੇਸ਼ਰ ਦੀ ਪ੍ਰਾਪਤੀ ਹੁੰਦੀ ਹੈ। ਧੰਨ ਗੁਰੂ ਅਰਜਨ ਦੇਵ ਮਹਾਰਾਜ ਸੱਚੇ ਪਾਤਸ਼ਾਹ ਇਸ ਪਾਵਨ ਪਵਿੱਤਰ ਸ਼ਬਦ ਦੇ ਅੰਦਰ ਜੋ ਗੁਰਸਿੱਖਾਂ ਵੱਲੋਂ ਸਵਾਲ ਕੀਤਾ ਗਿਆ ਹੈ ਕਿ ਮਹਾਰਾਜ ਸਾਡਾ ਮਨ ਵਾਹਿਗੁਰੂ ਨਾਲ ਕਿਉਂ ਨਹੀਂ ਜੁੜਦਾ, ਤਾਂ ਇਹਦਾ ਕਾਰਨ ਹੈ ਪੰਜ ਵਿਕਾਰ ਨੇ ਜਿਹੜੇ ਸਾਨੂੰ ਪਰਮੇਸ਼ਰ ਨਾਲ ਜੋੜਨ ਨਹੀਂ ਦਿੰਦੇ। ਪਰ ਜਦੋਂ ਕੋਈ ਇਹਨਾਂ ਪੰਜਾਂ ਨੂੰ ਵਸ ਕਰ ਲਵੇ ਤਾਂ ਫਿਰ ਇਹ ਜਿਹੜੇ ਇਹ ਮਨ ਵਾਹਿਗੁਰੂ ਦੇ ਨਾਲ ਜੁੜ ਸਕਦਾ ਹੈ। ਰਹਾਉ ਦੀਆਂ ਪੰਕਤੀਆਂ ਵਿੱਚ ਹਜ਼ੂਰ ਫਰਮਾਉਂਦੇ ਨੇ, ਮੇਰਾ ਮਨ ਲਾਗਾ ਹੈ ਰਾਮ ਪਿਆਰੇ, ਦੀਨ ਦਿਆਲ ਕਰੀ ਪ੍ਰਭ ਕਿਰਪਾ, ਵਸ ਕੀਨੇ ਪੰਚ ਦੂ ਤਾਰੇ। ਹਜ਼ੂਰ ਕਹਿੰਦੇ ਨੇ, ਸਾਡੇ 'ਤੇ ਦੀਨ ਦਿਆਲ, ਗਰੀਬਾਂ 'ਤੇ ਦਿਆਲਤਾ ਕਰਨ ਵਾਲੇ ਉਸ ਗਰੀਬ ਨਿਵਾਜ ਅਕਾਲ ਪੁਰਖ ਵਾਹਿਗੁਰੂ ਨੇ ਮਿਹਰ ਕੀਤੀ ਹੈ। ਵਸ ਕੀਨੇ ਪੰਚ ਦੂ ਤਾਰੇ, ਇਹ ਜਿਹੜੇ ਪੰਜ ਦੂਤ ਸਨ, ਪੰਜ ਚੋਰ ਸਨ, ਪੰਜ ਡਾਕੂ ਸਨ, ਇਹਨਾਂ ਦੁਸ਼ਟਾਂ ਨੂੰ ਵਾਹਿਗੁਰੂ ਨੇ ਮਿਹਰ ਕਰਕੇ ਵਸ ਕਰ ਦਿੱਤਾ ਹੈ। ਮੇਰਾ ਮਨ ਲੱਗਾ ਹੈ ਰਾਮ ਪਿਆਰੇ, ਇਸ ਲਈ ਹੁਣ ਇਹਨਾਂ ਵਿਕਾਰਾਂ 'ਤੇ ਫਤਿਹ ਪ੍ਰਾਪਤ ਹੋ ਗਈ ਹੈ, ਹੁਣ ਸਾਡਾ ਮਨ ਉਸ ਪਿਆਰੇ ਪ੍ਰਭੂ ਦੇ ਨਾਲ ਜੁੜ ਗਿਆ। ਭਾਵ ਜਦੋਂ ਇਹ ਵਿਕਾਰ ਮਨ ਵਿੱਚੋਂ ਨਿਕਲ ਜਾਂਦੇ ਨੇ ਤਾਂ ਫਿਰ ਹੀ ਮਨ ਵਾਹਿਗੁਰੂ ਦੇ ਨਾਲ ਜੁੜਦਾ ਹੈ। ਹੁਣ ਆਰੰਭ ਤੋਂ ਧੰਨ ਗੁਰੂ ਅਰਜਨ ਦੇਵ ਮਹਾਰਾਜ ਸੱਚੇ ਪਾਤਸ਼ਾਹ ਉਸ ਅਕਾਲ ਪੁਰਖ ਵਾਹਿਗੁਰੂ ਪਰਮੇਸ਼ਰ ਦੀ ਮਹਿਮਾ ਉਸਤਤ ਵਡਿਆਈ ਉਚਾਰਨ ਕਰਦੇ ਹਨ। ਆਪ ਸੰਗਤਾਂ ਪ੍ਰੇਮ ਦੇ ਨਾਲ ਪਵਿੱਤਰ ਸ਼ਬਦ ਦੀ ਵਿਚਾਰ ਸਰਵਣ ਕਰੋ ਅਤੇ ਇੱਕ ਵਾਰ ਪਿਆਰ ਦੇ ਨਾਲ ਆਖੋ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀਓ। ਭਵ ਖੰਡਨ ਦੁੱਖ ਭੰਜਨ ਸੁਆਮੀ ਭਗਤ ਵਸਲ ਨਿਰੰਕਾਰੇ। ਉਹ ਵਾਹਿਗੁਰੂ ਜੀ ਕੈਸੇ ਹਨ? ਭਵ ਖੰਡਨ, ਭਵ ਦਾ ਅਰਥ ਹੈ ਭੈ ਨੂੰ ਨਾਸ਼ ਕਰਨ ਵਾਲੇ ਹਨ, ਡਰ ਨੂੰ ਨਾਸ਼ ਕਰਨ ਵਾਲੇ ਹਨ। ਪ੍ਰਭ ਕੀ ਸਰਨ ਸਗਲ ਭੈ ਲਾਥੇ, ਦੁੱਖ ਬਿਨਸੇ ਸੁਖ ਪਾਇਆ, ਦਿਆਲ ਹੋਆ ਪਾਰ ਬ੍ਰਹਮ ਸੁਆਮੀ ਪੂਰਾ ਸਤਿਗੁਰ ਤੇ ਆਇਆ। ਉਹ ਵਾਹਿਗੁਰੂ ਜੀ ਭਵ ਖੰਡਨ, ਭਵ ਦਾ ਅਰਥ ਭੈ ਵੀ ਹੈ, ਭਵ ਦਾ ਅਰਥ ਜਨਮ ਵੀ ਹੈ। ਉਹ ਵਾਹਿਗੁਰੂ ਦੀ ਜਨਮ ਮਰਨ ਨੂੰ ਵੀ ਕੱਟਣ ਵਾਲੇ ਨੇ ਅਤੇ ਦੁੱਖ ਭੰਜਨ ਅਤੇ ਸਾਰੇ ਦੁੱਖਾਂ ਨੂੰ ਵੀ ਨਾਸ਼ ਕਰਨ ਵਾਲੇ ਨੇ। ਸੁਆਮੀ ਲੋਕ ਪਰਲੋਕ ਦੇ, ਦੀਨ ਦੁਨੀਆ ਦੇ, ਕਰੋੜਾਂ ਬ੍ਰਹਿਮੰਡਾਂ ਖੰਡਾਂ ਦੇ ਮਾਲਕ ਵੀ ਹਨ। ਭਗਤ ਵਸ਼ਲ ਨਿਰੰਕਾਰੇ, ਉਹ ਵਾਹਿਗੁਰੂ ਜੀ ਭਗਤੀ ਨਾਲ, ਵਸ਼ਲ ਦਾ ਅਰਥ ਹੈ ਪਿਆਰ ਕਰਦੇ ਨੇ। ਭਗਤੀ ਤੋਖਤ ਦੀਨ ਕਿਰਪਾਲਾ ਗੁਣੇ ਨਾ ਕਿਤੇ ਹੀ ਹੈ ਪਿੱਗਾ। ਮਨੁੱਖ ਦੇ ਵਿੱਚ ਚਾਹੇ ਹੋਰ ਕਿੰਨੇ ਵੀ ਸੰਸਾਰਕ ਗੁਣ ਹੋਣ ਪਰ ਵਾਹਿਗੁਰੂ ਉਹਨਾਂ 'ਤੇ ਪ੍ਰਸੰਨ ਨਹੀਂ ਹੁੰਦਾ, ਕੇਵਲ ਭਗਤੀ 'ਤੇ ਹੀ ਪ੍ਰਸੰਨ ਹੁੰਦਾ। ਕਿਉਂਕਿ ਵਾਹਿਗੁਰੂ ਭਗਤ ਵਸ਼ਲ ਭਗਤੀ ਦਾ ਸਦਕਾ ਭਗਤਾਂ ਨਾਲ ਪਿਆਰ ਕਰਦਾ ਹੈ। ਨਿਰੰਕਾਰੇ, ਫਿਰ ਉਹ ਵਾਹਿਗੁਰੂ ਮਾਇਕੀ ਆਕਾਰਾਂ ਤੋਂ ਰਹਿਤ ਹੈ। ਰੂਪ ਨਾ ਰੇਖ ਨਾ ਰੰਗ ਕੇਸ਼ ਤ੍ਰਿਹ ਗੁਣ 'ਤੇ ਪ੍ਰਭ ਭਿੰਨ, ਤਿਸਹਿ ਹੈ ਬੁਝਾਏ ਨਾਨਕਾ ਜਿਸ ਹੋਵੇ ਹੈ ਸੋ ਪ੍ਰਸੰਨ। ਕੋਟ ਪਰਾਧ ਮਿਟੇ ਖਿਨ ਭੀਤਰ ਜਾਂ ਗੁਰਮੁਖ ਨਾਮ ਸੰਭਾਰੇ। ਮਹਾਰਾਜ, ਜਿਹੜੇ ਅਸੀਂ ਕਈ ਜਨਮਾਂ ਤੋਂ ਅਪਰਾਧ ਕਰਦੇ ਆ ਰਹੇ ਹਾਂ, ਕੋਈ ਗੁਨਾਹ ਪਾਪ ਕਰਦੇ ਆ ਰਹੇ ਹਾਂ, ਉਹ ਕਿਵੇਂ ਮਿਟ ਸਕਦੇ ਨੇ? ਤਾਂ ਹਜ਼ੂਰ ਕਹਿੰਦੇ ਨੇ ਜਾਂ ਗੁਰਮਤ ਨਾਮ ਸੰਭਾਰੇ, ਜਾਂ ਗੁਰਮੁਖ ਨਾਮ ਸੰਭਾਰੇ। ਜਦੋਂ ਗੁਰਮੁਖ ਦਾ ਅਰਥ ਹੈ ਗੁਰੂ ਦੁਆਰਾ ਵਾਹਿਗੁਰੂ ਦੇ ਨਾਮ ਨੂੰ ਸੰਭਾਲਿਆ, ਭਾਵ ਜਦੋਂ ਗੁਰੂ ਵਾਲੇ ਹੋ ਕੇ ਨਾਮ ਜਪਣ ਲੱਗ ਪਏ, ਕੋਟ ਅਪਰਾਧ ਮਿਟੇ ਖਿਨ ਪੀਤਰ, ਤਾਂ ਖਿਨ ਦੇ ਵਿੱਚ ਹੀ ਕਰੋੜਾਂ ਅਪਰਾਧ, ਕਰੋੜਾਂ ਗੁਨਾਹ ਮਿਟ ਗਏ ਨੇ। ਕਿਉਂਕਿ ਵਾਹਿਗੁਰੂ ਦੇ ਨਾਮ ਦੇ ਵਿੱਚ ਸ਼ਕਤੀ ਹੈ। ਈਂਧਣ ਕੀਤੋ ਮੂਹ ਕਣਾ ਪੂਰੀ ਦਤੀਮ ਪਾਹੇ, ਮਨ ਵਸੰਦੜੋ ਸੱਚ ਸਹੋ ਨਾਨਕ ਹੱਬੇ ਡੁਖੜੇ ਉਲਾਹੇ। ਜਿਵੇਂ ਇੱਕੋ ਅੱਗ ਦੀ ਚੰਗਿਆੜੀ ਮਣਾ ਮੂੰਹ ਈਂਧਣ ਨੂੰ ਸਾੜ ਕੇ ਸੁਆਹ ਕਰ ਦਿੰਦੀ ਹੈ, ਇਸੇ ਤਰ੍ਹਾਂ ਵਾਹਿਗੁਰੂ ਦੇ ਨਾਮ ਦੇ ਨਾਲ ਕਰੋੜਾਂ ਅਪਰਾਧ ਅਤੇ ਕਰੋੜਾਂ ਪਾਪ ਸੜ ਜਾਂਦੇ ਹਨ। ਇਸ ਲਈ ਜਦੋਂ ਗੁਰੂ ਦੁਆਰਾ, ਭਾਵ ਗੁਰੂ ਵਾਲੇ ਹੋ ਕੇ ਨਾਮ ਨੂੰ ਸੰਭਾਲਿਆ, ਇਹਦੇ ਨਾਲ ਸਾਡੇ ਕਰੋੜਾਂ ਹੀ ਅਪਰਾਧ ਖਿੰਨ ਦੇ ਵਿੱਚ ਨਾਸ਼ ਹੋ ਗਏ। ਮੇਰਾ ਮਨ ਲਾਗਾ ਹੈ ਰਾਮ ਪਿਆਰੇ, ਦੀਨ ਦਿਆਲ ਕਰੀ ਪ੍ਰਭ ਕਿਰਪਾ, ਵਸ ਕੀਨੇ ਪੰਚ ਦੂਤਾਰੇ ਰਹਾਉ। ਹਜ਼ੂਰ ਫਰਮਾਉਂਦੇ ਨੇ ਗੁਰਮੁਖੋ, ਹੁਣ ਮੇਰਾ ਮਨ ਉਸ ਪਿਆਰੇ ਪ੍ਰਭੂ ਦੇ ਨਾਲ ਜੁੜ ਗਿਆ ਹੈ। ਕਿਉਂ? ਉਸ ਦੀਨ ਦਿਆਲ ਅਕਾਲ ਪੁਰਖ ਵਾਹਿਗੁਰੂ ਨੇ, ਜੋ ਪ੍ਰਭ ਦਾ ਅਰਥ ਹੈ ਸਰਵ ਸ਼ਕਤੀਮਾਨ ਹੈ, ਉਸ ਨੇ ਸਾਡੇ 'ਤੇ ਕਿਰਪਾ ਦ੍ਰਿਸ਼ਟੀ ਕੀਤੀ। ਵਸ ਕੀਨੇ ਪੰਜ ਦੂਤਾਰੇ, ਇਹ ਜਿਹੜੇ ਪੰਜ ਦੂਤ ਸਨ, ਪੰਜ ਸਾਡੇ ਦੁਸ਼ਮਣ ਸਨ, ਪੰਜ ਸਾਡੇ ਵੈਰੀ ਸਨ, ਇਹਨਾਂ ਨੂੰ ਵਸ ਕਰ ਦਿੱਤਾ ਹੈ। ਜਿਨ ਮਿਲ ਮਾਰੇ ਪੰਜ ਸੂਰ ਬੀਰ, ਐਸੋ ਕੌਣ ਬਲੀ ਰੇ, ਜਿਨ ਪੰਜ ਮਾਰ ਬੇਦਾਰ ਗੁਦਾਰੇ, ਸੋ ਪੂਰਾ ਇਹ ਕਲੀ ਰੇ। ਜਿਸਨੇ ਇਹਨਾਂ ਪੰਜਾਂ ਨੂੰ ਵਸ ਕਰ ਲਿਆ ਅਤੇ ਫਿਰ ਉਹਦਾ ਮਨ ਵਾਹਿਗੁਰੂ ਦੇ ਨਾਲ ਜੁੜਦਾ ਹੈ। ਵਿਸਰਾਮ ਦੇ ਕੇ ਹਜ਼ੂਰ ਅੱਗੇ ਵਾਹਿਗੁਰੂ ਪਰਮੇਸ਼ਰ ਦੀ ਸਿਫਤ ਸਲਾਹ ਕਰਦੇ ਹਨ। ਤੇਰਾ ਥਾਨ ਸੁਹਾਵਾ, ਰੂਪ ਸੁਹਾਵਾ, ਤੇਰੇ ਭਗਤ ਸੁਹ ਹੈ ਦਰਬਾਰੇ। ਹੇ ਵਾਹਿਗੁਰੂ ਜੀ, ਤੇਰਾ ਅਸਥਾਨ ਵੀ ਸੁਹਾਵਣਾ ਹੈ, ਜਿੱਥੇ ਤੂੰ ਵੱਸਦਾ ਉਹ ਅਸਥਾਨ ਵੀ ਸੁਹਾਵਣਾ ਹੈ। ਵਾਹਿਗੁਰੂ ਕਿੱਥੇ ਵੱਸਦਾ ਹੈ? ਸੱਚ ਖੰਡ ਵਸੈ ਨਿਰੰਕਾਰ, ਕਰ ਕਰ ਵੇਖੈ ਨਦਰ ਨਿਹਾਲ। ਜਿੱਥੇ ਵਾਹਿਗੁਰੂ ਨਿਵਾਸ ਕਰਦਾ, ਉਸ ਨਾਮ ਦਾ ਨਾਮ ਸੱਚਖੰਡ ਸਤਿਗੁਰੂ ਨੇ ਲਿਖਿਆ ਹੈ। ਉਹ ਤੇਰਾ ਸੱਚਖੰਡ ਅਸਥਾਨ ਵੀ ਸੁਹਾਵਣਾ ਹੈ। ਦੂਸਰਾ ਸਤਸੰਗਤ, ਉੱਥੇ ਵੀ ਪਰਮੇਸ਼ਰ ਦਾ ਵਸ ਹੈ, ਵਿੱਚ ਸੰਗਤ ਹਰ ਪਰਾ ਵਸੈ ਜੀਓ। ਤੇਰਾ ਸਤਸੰਗਤ ਰੂਪੀ ਅਸਥਾਨ ਵੀ ਸੁਹਾਵਣਾ ਹੈ ਅਤੇ ਤੇਰਾ ਰੂਪ ਵੀ ਬਹੁਤ ਸੁਹਾਵਣਾ ਹੈ। ਤੇਰੇ ਭਗਤ ਸੋਹਣ ਹੈ ਦਰਬਾਰੇ ਹੈ ਵਾਹਿਗੁਰੂ ਜੀ, ਤੇਰੇ ਭਗਤ ਤੇਰੇ ਸੱਚਖੰਡ ਦਰਬਾਰ ਦੇ ਵਿੱਚ ਸਤਸੰਗਤ ਰੂਪੀ ਦਰਬਾਰ ਦੇ ਵਿੱਚ ਹਮੇਸ਼ਾ ਲਈ ਸੋਭਾ ਪ੍ਰਾਪਤ ਕਰਦੇ ਹਨ। ਸਰਬ ਜੀਆਂ ਕੇ ਦਾਤੇ ਸੁਆਮੀ ਕਰ ਕਿਰਪਾ ਲਿਹੋ ਉਬਾਰੇ। ਹੇ ਵਾਹਿਗੁਰੂ ਜੀ, ਤੁਸੀਂ ਸਾਰੇ ਜੀਵਾਂ ਦੇ ਦਾਤੇ ਹੋ। ਗੁਰਾ ਇੱਕ ਦੇਹ ਬੁਝਾਈ, ਸਭਨਾ ਜੀਆਂ ਕਾ ਇੱਕ ਦਾਤਾ, ਸੋ ਮੈਂ ਵਿਸਰ ਨਾ ਜਾਈ। ਅਤੇ ਸੁਆਮੀ ਸਾਰੇ ਜੀਵਾਂ ਦੇ ਮਾਲਕ ਵੀ ਹੋ। ਅਸੀਂ ਤੁਹਾਡੀ ਸ਼ਰਨ ਵਿੱਚ ਆ ਕੇ ਪਏ ਹਾਂ। ਸਗਲ ਦੁਆਰ ਕੋ ਛਾੜ ਕੇ ਗਹਿਓ ਤੁਹਾਰੋ ਦੁਆਰ, ਬਾਹੇ ਗਹੇ ਕੀ ਲਾਜੇ ਅਸ ਗੋਬਿੰਦ ਦਾਸ ਤੁਹਾਰ, ਕਰ ਕਿਰਪਾ ਲਿਹੋ ਉਬਾਰੇ। ਤੁਸੀਂ ਕਿਰਪਾ ਕਰੋ, ਸਾਨੂੰ ਇਹਨਾਂ ਵਿਕਾਰਾਂ ਤੋਂ, ਇਹਨਾਂ ਡਾਕੂਆਂ ਤੋਂ ਬਚਾ ਲਵੋ। ਤੇਰਾ ਵਰਣ ਨਾ ਜਾਪੈ ਰੂਪ ਨਾ ਲਖੀਐ, ਤੇਰੀ ਕੁਦਰਤ ਕੌਣ ਵਿਚਾਰੇ। ਇਹ ਵਾਹਿਗੁਰੂ ਦੀ ਸਿਫਤ ਸਲਾਹ ਹੈ। ਹੇ ਵਾਹਿਗੁਰੂ ਜੀ, ਤੇਰਾ ਵਰਣ ਨਾ ਜਾਪੈ। ਤੇਰਾ ਕੋਈ ਵਰਣ ਦਾ ਅਰਥ ਹੈ ਰੰਗ ਨਹੀਂ ਜਾਣਿਆ ਜਾ ਸਕਦਾ। ਰੂਪ ਨਾ ਲਖੀਐ, ਤੇਰਾ ਰੂਪ ਆਕਾਰ ਵੀ ਨਹੀਂ ਜਾਣਿਆ ਜਾ ਸਕਦਾ। ਜਿਵੇਂ ਆਪਾਂ ਇਹ ਗੱਲ ਆਖ ਦਿੰਦੇ ਵੀ ਉਹਦਾ ਕੋਈ ਰੂਪ ਰੰਗ ਨਹੀਂ ਜਾਣਿਆ ਜਾ ਸਕਦਾ। ਵਰਣ ਦਾ ਅਰਥ ਰੰਗ ਅਤੇ ਰੂਪ ਸਪਸ਼ਟ ਆ ਹੀ ਗਿਆ ਹੈ। ਵਰਣ ਭਾਵੇਂ ਸ਼ਬਦ ਦੇ ਅਰਥ ਹੋਰ ਵੀ ਨੇ, ਪਰ ਇੱਥੇ ਪ੍ਰਕਰਨ ਦੇ ਅਨੁਸਾਰ ਰੰਗ ਹੀ ਇਹਦਾ ਅਰਥ ਹੈ। ਤੇਰਾ ਵਰਣ ਨਾ ਜਾਪੈ ਰੂਪ ਨਾ ਲਖੀਐ। ਹੇ ਵਾਹਿਗੁਰੂ, ਤੇਰੇ ਸਰੂਪ ਦਾ ਕੋਈ ਰੰਗ ਵੀ ਨਹੀਂ ਜਾਣਿਆ ਜਾ ਸਕਦਾ, ਕੋਈ ਰੂਪ ਆਕਾਰ ਵੀ ਨਹੀਂ ਜਾਣਿਆ ਜਾ ਸਕਦਾ। ਤੇਰੀ ਕੁਦਰਤ ਕੌਣ ਵਿਚਾਰੇ, ਤੇਰੀ ਕੁਦਰਤ ਵੀ ਬੇਅੰਤ ਹੈ। ਤੇਰੀ ਕੁਦਰਤ ਸ਼ਕਤੀ ਦੀ ਵਿਚਾਰ ਕੌਣ ਕਰ ਸਕਦਾ, ਕੋਈ ਵੀ ਨਹੀਂ ਕਰ ਸਕਦਾ। ਆ ਵੱਡੇ ਵੱਡੇ ਸਾਇੰਸਦਾਨ ਪ੍ਰਕਿਰਤੀ ਦੀ ਖੋਜ ਵਿੱਚ ਲੱਗੇ ਹੋਏ ਨੇ, ਪਰ ਕੀ ਉਸ ਦਾ ਅੰਤ ਪਾ ਸਕਦੇ ਨੇ? ਕਦੀ ਵੀ ਨਹੀਂ ਹੋ ਸਕਦਾ। ਪਾਤਾਲਾਂ ਪਾਤਾਲ ਲੱਖ, ਆਗਾਸਾਂ ਆਗਾਸ, ਓੜਕ ਓੜਕ ਪਾਲ ਥਕੇ ਵੇਦ ਕਹਿਣ ਇੱਕ ਵਾਤ। ਹਰ ਕੀ ਗਤ ਨਹਿ ਕਉ ਜਾਣੈ, ਜੋਗੀ ਜਤੀ ਤਪੀ ਪਚ ਹਾਰੇ। ਅਰਬਹੁ ਲੋਕ ਸਿਆਨੇ। ਹਜ਼ੂਰ ਕਹਿੰਦੇ ਵਾਹਿਗੁਰੂ ਤੇ ਬੇਅੰਤ ਹੈ ਹੀ, ਪਰ ਉਸ ਦੀ ਕੁਦਰਤ ਵੀ ਬੇਅੰਤ ਹੈ। ਇਸੇ ਲਈ ਹਜ਼ੂਰ ਆਖਦੇ ਨੇ ਤੇਰੀ ਕੁਦਰਤ ਕੌਣ ਵਿਚਾਰੇ, ਤੇਰੀ ਕੁਦਰਤ ਦਾ ਵਿਚਾਰ ਵੀ ਕੌਣ ਬਿਆਨ ਕਰ ਸਕਦਾ, ਕੋਈ ਵੀ ਨਹੀਂ ਕਰ ਸਕਦਾ। ਜਲ ਥਲ ਮਹੀ ਅਲ ਰਵੇ ਆ ਸਰਬ ਠਾਏ, ਅਗਮ ਰੂਪ ਗਿਰ ਧਾਰੇ। ਹੇ ਵਾਹਿਗੁਰੂ ਜੀ, ਹੇ ਗਿਰਧਾਰੀ ਜੀ, ਗਿਰਧਾਰੀ ਕ੍ਰਿਸ਼ਨ ਜੀ ਦਾ ਨਾਮ ਹੈ। ਇੱਕ ਵਾਰੀ ਦੱਸਦੇ ਨੇ ਜਦੋਂ ਕ੍ਰਿਸ਼ਨ ਜੀ ਗੋਕਲ ਦੇ ਵਿੱਚ ਰਹਿ ਰਹੇ ਸਨ ਅਤੇ ਇੰਦਰ ਨੇ ਨਾਰਾਜ਼ ਹੋ ਕੇ ਇੰਨਾ ਮੀਂਹ ਵਰਸਾਉਣਾ ਸ਼ੁਰੂ ਕੀਤਾ। ਲਗਾਤਾਰ ਕਈ ਦਿਨ ਮੀਂਹ ਵਰਸਦਾ ਰਿਹਾ, ਜ਼ੋਰਦਾਰ ਵਰਖਾ ਹੁੰਦੀ ਰਹੀ। ਲੋਕਾਂ ਨੂੰ ਡਰ ਹੋ ਗਿਆ ਵੀ ਇਹ ਸਾਨੂੰ ਹੁਣ ਤਬਾਹ ਕਰ ਦੇਵੇਗਾ, ਸਾਡੇ ਘਰਾਂ ਨੂੰ ਢਾ ਦੇਵੇਗਾ। ਕ੍ਰਿਸ਼ਨ ਜੀ ਦੇ ਪਾਸ ਆਏ ਤਾਂ ਉਹਨਾਂ ਨੇ ਇੱਕ ਪਹਾੜ ਸੀ ਜਿਸਦਾ ਨਾਮ ਗੋਵਰਧਨ ਪਰਬਤ ਲਿਖਿਆ ਹੋਇਆ, ਉਹਨੂੰ ਆਪਣੀ ਚੀਚੀ ਉਂਗਲ 'ਤੇ ਟਿਕਾ ਕੇ ਛਤਰੀ ਵਾਂਗੂ ਉੱਪਰ ਕਰ ਲਿਆ ਅਤੇ ਸਾਰੇ ਲੋਕਾਂ ਨੂੰ ਆਖਿਆ, ਤੁਸੀਂ ਇਸ ਪਹਾੜ ਦੀ ਛਾਂ ਹੇਠ ਆ ਜਾਓ ਅਤੇ ਤੁਹਾਡਾ ਵਾਲ ਵੀ ਵਿੰਗਾ ਨਹੀਂ ਹੋਵੇਗਾ। ਉਸ ਵੇਲੇ ਕ੍ਰਿਸ਼ਨ ਜੀ ਦਾ ਨਾਮ ਗਿਰਧਾਰੀ ਪਿਆ ਸੀ। ਪਰ ਗੁਰੂ ਮਹਾਰਾਜ ਨੇ ਜਿਹੜੇ ਐਸੇ ਨਾਮ ਸਨ, ਕਿਰਤਮ ਨਾਮ, ਉਹਨਾਂ ਨੂੰ ਉਸ ਅਕਾਲ ਪੁਰਖ ਦੇ ਲਈ ਵੀ ਵਰਤਿਆ ਹੈ। ਗਿਰਧਾਰੇ ਦਾ ਅਰਥ ਮਹਾਂਪੁਰਖ ਇਹ ਕਰਦੇ ਸਨ ਵੀ ਜੋ ਅਗਿਆਨ ਰੂਪੀ ਪਰਬਤ ਨੂੰ ਧਾਰਨ ਕਰਨ ਵਾਲਾ। ਅਗਿਆਨ ਵੀ ਇੱਕ ਪਹਾੜ ਹੈ, ਮਾਇਆ ਵੀ ਇੱਕ ਪਹਾੜ ਹੈ। ਜਿਹੜਾ ਉਸ ਅਗਿਆਨ ਰੂਪੀ ਮਾਇਆ ਰੂਪੀ ਪਹਾੜ ਨੂੰ ਧਾਰਨ ਕਰਨ ਵਾਲਾ ਵਾਹਿਗੁਰੂ ਹੈ, ਉਹਨੂੰ ਗਿਰਧਾਰੇ ਸ਼ਬਦ ਦੁਆਰਾ ਸੰਬੋਧਨ ਕੀਤਾ ਹੈ। ਅਗਮ ਰੂਪ ਗਿਰਧਾਰੇ, ਹੇ ਅਗਿਆਨ ਰੂਪੀ ਪਰਬਤ ਨੂੰ ਧਾਰਨ ਕਰਨ ਵਾਲੇ ਵਾਹਿਗੁਰੂ ਜੀ, ਤੁਹਾਡਾ ਜਿਹੜਾ ਰੂਪ ਹੈ ਅਗਮ, ਉਹ ਮਨ ਦੀ ਗਮਤਾ ਤੋਂ ਪਰੇ ਹੈ, ਫਿਰ ਉਹ ਵਾਹਿਗੁਰੂ ਹੈ ਕਿੱਥੇ? ਤਾਂ ਹਜ਼ੂਰ ਕਹਿੰਦੇ ਜਲ ਥਲ ਮਹੀ ਅਲ ਰਵੇ ਆ ਸਰਬ ਠਾਈ। ਹੇ ਵਾਹਿਗੁਰੂ ਜੀ, ਤੁਸੀਂ ਜਲਾਂ ਵਿੱਚ, ਥਲਾਂ ਵਿੱਚ, ਥਲ ਜਿਹੜੀਆਂ ਖੁਸ਼ਕ ਥਾਵਾਂ ਨੇ, ਮਹੀ ਅਲ ਦਾ ਅਰਥ ਹੈ ਮਹੀ ਧਰਤੀ ਅਤੇ ਅਲ ਆਕਾਸ਼ ਦੇ ਵਿੱਚ, ਸਭ ਥਾਵਾਂ 'ਤੇ ਪਰਿਪੂਰਨ ਹੋ ਰਹੇ ਹੋ। ਅਕਾਲ ਪੁਰਖ ਵਾਹਿਗੁਰੂ ਸਭ ਥਾਵਾਂ 'ਤੇ ਪਰਿਪੂਰਨ ਹੋ ਰਿਹਾ ਹੈ। ਗੁਰਮਤਿ ਦਾ ਸਿਧਾਂਤ ਸਰਵ ਵਿਆਪਕ ਹੈ। ਸੋ ਅੰਤਰ ਸੋ ਬਾਹਰ ਅਨੰਤ, ਘਟ ਘਟ ਵਿਆਪ ਰਹਿਆ ਭਗਵੰਤ। ਜਲ ਪ੍ਰੇਮੀਆਂ ਵਿੱਚ, ਥਲ ਸਕਾਮੀਆਂ ਵਿੱਚ, ਮਹੀ ਜਿਹੜੇ ਬੁੱਧੀਵਾਨ ਨੇ ਅਤੇ ਅਲ ਜਿਹੜੇ ਦਸਵੇਂ ਦੁਆਰ ਦੇ ਵਿੱਚ ਸਵਾਸ ਚੜ੍ਹਾਉਣ ਵਾਲੇ ਯੋਗੀ ਨੇ, ਤੁਸੀਂ ਸਾਰਿਆਂ ਵਿੱਚ ਹੀ ਵਸ ਰਹੇ ਹੋ ਅਤੇ ਤੁਸੀਂ ਸਭ ਥਾਵਾਂ 'ਤੇ ਨਿਵਾਸ ਕਰ ਰਹੇ ਹੋ। ਕੀਰਤ ਕਰਹਿ ਸਗਲ ਜਨ ਤੇਰੀ, ਤੂੰ ਅਵਨਾਸ਼ੀ ਪੁਰਖ ਮੁਰਾਰੇ। ਹੇ ਵਾਹਿਗੁਰੂ ਜੀ, ਸਾਰੇ ਜਨ ਦਾਸ ਸੰਤ ਭਗਤ ਗੁਰਸਿੱਖ ਮਾਈ ਭਾਈ ਸਾਰੇ ਤੇਰੀ ਕੀਰਤੀ ਕਰਦੇ ਨੇ, ਤੇਰੀ ਵਡਿਆਈ ਤੇਰੀ ਸਫਸਲਾ ਕਰਦੇ ਹਨ। ਤੂੰ ਅਵਨਾਸ਼ੀ ਪੁਰਖ ਮੁਰਾਰੇ, ਤੁਸੀਂ ਅਵਨਾਸ਼ੀ ਨਾਸ ਤੋਂ ਰਹਿਤ ਪੁਰਖ ਵਿਆਪਕ ਸਰੂਪ ਅਤੇ ਮੁਰਾਰੀ ਹੰਕਾਰ ਰੂਪੀ ਦੈਂਤ ਨੂੰ ਨਾਸ ਕਰਨ ਵਾਲੇ ਹੋ। ਜਿਉਂ ਭਾਵੈ ਤਿਉਂ ਰੱਖੋ ਸੁਆਮੀ, ਜਨ ਨਾਨਕ ਸਰਨ ਦੁਆਰੇ। ਹੇ ਦੀਨ ਦੁਨੀਆ ਦੇ ਮਾਲਕ ਵਾਹਿਗੁਰੂ ਜੀ, ਜਨ ਨਾਨਕ ਸ਼ਰਨ ਦੁਆਰੇ, ਅਸੀਂ ਤੁਹਾਡੇ ਦਰ ਦੀ ਸ਼ਰਨ ਵਿੱਚ ਆ ਕੇ ਪੈ ਗਏ ਹਾਂ, ਭਾਵ ਸਾਧ ਸੰਗਤ ਵਿੱਚ ਅਸੀਂ ਆ ਕੇ ਤੁਹਾਡੀ ਸ਼ਰਨ ਵਿੱਚ ਪੈ ਗਏ ਹਾਂ। ਜਿਉਂ ਭਾਵੈ ਤਿਉਂ ਰੱਖੋ ਸੁਆਮੀ, ਹੇ ਵਾਹਿਗੁਰੂ ਜੀ, ਹੇ ਸੁਆਮੀ ਮਾਲਕ ਜੀ, ਹੁਣ ਜਿਵੇਂ ਵੀ ਤੁਹਾਨੂੰ ਪਾਉਂਦਾ ਹੈ ਅਤੇ ਕਿਰਪਾ ਕਰਕੇ ਸਾਨੂੰ ਰੱਖ ਲਓ, ਕਿਉਂਕਿ ਹੁਣ ਅਸੀਂ ਤੁਹਾਡੀ ਸ਼ਰਨ ਵਿੱਚ ਆ ਕੇ ਪੈ ਗਏ ਹਾਂ। ਤੁਹਾਡਾ ਬਿਰਧ ਹੈ, ਜੈਸਾ ਬਾਲਕ ਪਾਏ ਸੁਭਾਈ, ਲੱਖ ਅਪਰਾਧ ਕਮਾਵੈ, ਕਰ ਉਪਦੇਸ਼ ਝਿੜਕੇ ਬਹੁ ਪੰਥੀ, ਬਹੁੜ ਪਿਤਾ ਗੱਲ ਲਾਵੈ, ਪਿਛਲੇ ਔਗਣ ਬਖਸ਼ ਲਏ ਪ੍ਰਭ, ਆਗੈ ਮਾਰਗ ਪਾਵੈ। ਮਹਾਰਾਜ, ਆਪ ਜੀ ਦਾ ਬੜਾ ਦਿਆਲੂ ਕਿਰਪਾਲੂ ਬਿਰਧ ਹੈ। ਚਾਹੇ ਕੋਈ ਕਿਤਨਾ ਵੀ ਵੱਡਾ ਗੁਨਾਹਗਾਰ ਕਿਉਂ ਨਾ ਹੋਵੇ, ਕਿਤਨਾ ਵੱਡਾ ਪਾਪੀ ਕਿਉਂ ਨਾ ਹੋਵੇ, ਪਰ ਜੇ ਅਖੀਰ 'ਤੇ ਤੁਹਾਡੀ ਸ਼ਰਨ ਵਿੱਚ ਆ ਕੇ ਪੈ ਜਾਵੇ ਅਤੇ ਕਹਿ ਦੇਵੇ ਮੈਂ ਤੇਰਾ, ਅਤੇ ਉਸੇ ਵੇਲੇ ਤੁਸੀਂ ਉਸਦੇ ਸਾਰੇ ਗੁਨਾਹਾਂ ਨੂੰ ਮਾਫ਼ ਕਰ ਦਿੰਦੇ ਹੋ। ਇਤਿਹਾਸ ਵਿੱਚ ਜ਼ਿਕਰ ਆਉਂਦਾ, ਪੈਂਦੇ ਖਾਂ ਨਿਮਕ ਹਰਾਮੀ ਹੋ ਕੇ ਮੀਰੀ ਪੀਰੀ ਦੇ ਮਾਲਕ ਧੰਨ ਸ਼੍ਰੀ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ 'ਤੇ ਸ਼ਾਹੀ ਫੌਜਾਂ ਚੜ੍ਹਾ ਕੇ ਲੈ ਆਇਆ। ਜਦੋਂ ਸਤਿਗੁਰੂ ਮਹਾਰਾਜ ਦੇ ਸਾਹਮਣੇ ਆਇਆ, ਚੋਜੀ ਪਾਤਸ਼ਾਹ ਕਹਿਣ ਲੱਗੇ, ਓਏ ਨਿਮਕ ਹਰਾਮੀਆਂ, ਗੁਰੂ ਘਰ ਦਾ ਨਿਮਕ ਖਾ ਕੇ ਹੁਣ ਤੂੰ ਗੁਰੂ ਘਰ 'ਤੇ ਫੌਜਾਂ ਚੜ੍ਹਾ ਕੇ ਲਿਆਇਆ। ਅੱਛਾ, ਹੁਣ ਤੂੰ ਆ ਤੇ ਗਿਆ ਹੈ, ਤੇਰੇ ਮਨ ਦੇ ਵਿੱਚ ਕੋਈ ਭੁਲੇਖਾ ਨਾ ਰਹਿ ਜਾਵੇ, ਤੇਰੇ ਮਨ ਦੇ ਵਿੱਚ ਕੋਈ ਸ਼ੱਕ ਸ਼ੁਬਾ ਨਾ ਰਹਿ ਜਾਵੇ, ਤੂੰ ਹੁਣ ਪਹਿਲਾਂ ਸਾਡੇ 'ਤੇ ਵਾਰ ਕਰ। ਪੈਂਦੇ ਖਾਂ ਨੇ ਗੁਰੂ ਮਹਾਰਾਜ 'ਤੇ ਵਾਰ ਕੀਤਾ ਪਰ ਨਿਸਫਲ ਗਿਆ। ਸਤਿਗੁਰੂ ਕਹਿਣ ਲੱਗੇ, ਇੱਕ ਮੌਕਾ ਹੋਰ ਦਿੱਤਾ ਜਾਂਦਾ ਹੈ, ਤੂੰ ਇੱਕ ਵਾਰੀ ਫਿਰ ਵਾਰ ਕਰਕੇ ਵੇਖ ਲੈ। ਦੂਜਾ ਵਾਰ ਵੀ ਖਾਲੀ ਗਿਆ। ਗੁਰੂ ਮਹਾਰਾਜ ਨੇ ਤਿੰਨ ਸਮੇਂ ਦਿੱਤੇ ਪਰ ਇਹਦੇ ਤਿੰਨੇ ਵਾਰ ਖਾਲੀ ਗਏ। ਅਖੀਰ 'ਤੇ ਚੋਜੀ ਪਾਤਸ਼ਾਹ ਹੱਸ ਕੇ ਕਹਿਣ ਲੱਗੇ, ਲੈ ਹੁਣ ਤਿਆਰ ਹੋ ਜਾ, ਅਸੀਂ ਤੈਨੂੰ ਦੱਸਦੇ ਹਾਂ ਸੂਰਮਿਆਂ ਦਾ ਵਾਰ ਕਿਹੋ ਜਿਹਾ ਹੁੰਦਾ, ਐਸਾ ਜਨੇਊ ਵਾਰ ਕੀਤਾ। ਪੈਂਦੇ ਖਾਂ ਦੇ ਦੋ ਧੜ ਕਰ ਦਿੱਤੇ ਅਤੇ ਉਸ ਵੇਲੇ ਪੈਂਦੇ ਖਾਂ ਨੂੰ ਸਤਿਗੁਰੂ ਕਹਿਣ ਲੱਗੇ, ਪੈਂਦੇ ਖਾਂ ਹੁਣ ਕਲਮਾ ਪੜ੍ਹ ਲੈ, ਤੇਰਾ ਅੰਤ ਸਮਾਂ ਆ ਗਿਆ। ਇਹ ਅੱਗੋਂ ਕਹਿਣ ਲੱਗਾ, ਮਹਾਰਾਜ ਮੈਂ ਭੁੱਲ ਗਿਆ, ਮੈਂ ਤੁਹਾਡਾ ਸੇਵਾਦਾਰ ਹਾਂ, ਮੈਨੂੰ ਬਖਸ਼ ਲਓ। ਡਿੱਗਦੇ ਡਿੱਗਦੇ ਨੇ ਇੱਕੋ ਹੀ ਗੱਲ ਆਖੀ, ਮੈਂ ਤੇਰਾ, ਮੈਂ ਤੁਹਾਡਾ, ਮੈਨੂੰ ਬਖਸ਼ ਲਓ। ਤਾਂ ਉਸੇ ਵੇਲੇ ਗੁਰੂ ਮਹਾਰਾਜ ਨੇ ਸਾਰੇ ਗੁਨਾਹ ਮਾਫ਼ ਕਰ ਦਿੱਤੇ। ਜਿਉਂ ਭਾਵੈ ਤੂੰ ਰੱਖੋ ਸੁਆਮੀ, ਜਨ ਨਾਨਕ ਸ਼ਰਨ ਦੁਆਰੇ। ਢਾਲਾਂ ਦੇ ਨਾਲ ਛਾਵਾਂ ਵੀ ਕੀਤੀਆਂ, ਰੁਮਾਲ ਨਾਲ ਮੂੰਹ ਵੀ ਸਾਫ਼ ਕੀਤਾ। ਇਉਂ ਗੁਰੂ ਮਹਾਰਾਜ ਦਾ ਸੁਭਾਅ ਬੜਾ ਦਿਆਲੂ ਕਿਰਪਾਲੂ ਹੈ। ਜਦੋਂ ਕੋਈ ਸੱਚੇ ਮਨ ਨਾਲ ਅਰਦਾਸ ਬੇਨਤੀ ਕਰੇ ਕਿ ਗੁਰੂ ਮਹਾਰਾਜ ਸਾਰੇ ਗੁਨਾਹ ਮਾਫ਼ ਕਰ ਦਿੰਦੇ ਹਨ। ਭੁੱਲਾਂ ਚੁੱਕਾਂ ਲਈ ਸੰਗਤਾਂ ਨੇ ਖਿਮਾ ਕਰਨਾ। ਕੀਰਤ ਕਰਹਿ ਸਗਲ ਜਨ ਤੇਰੀ, ਤੂੰ ਅਵਨਾਸ਼ੀ ਪੁਰਖ ਮੁਰਾਰੇ। ਜਿਉਂ ਭਾਵੈ ਤਿਉਂ ਰੱਖੋ ਸੁਆਮੀ, ਜਨ ਨਾਨਕ ਸਰਨ ਦੁਆਰੇ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।
ਇਹ ਸੰਸਤਕਾਰਯੋਗ ਗੁਰਮੁਖ ਪਿਆਰੇ ਬਾਬਾ ਅਵਤਾਰ ਸਿੰਘ ਜੀ